हर चित्त में शुद्ध विचार धन जियो धन जियो तेह को जग में मुखते हर चित्त में शुद्ध विचार हर चित्त में शुद्ध विचार धन जियो देह अनित नानित रहे देह अनित नानित रहे जस नाम चढ़े सागर तारे देह अनित नानित रहे जस नाव चढ़े भव सागर तारे धन जियो धीरज धाम बनाए है तन बुद्ध स्वदीपक जो उजियारे धीरज धाम बनाए है तन बुद्ध स्वदीपक जो चित्त में युद्ध विचारे, धन जियत को जग में कसम कथा भगवत की, दसम कथा भगवत की भाख्य अपरी बना, और उपासना न है प्रभु, और उपासना न है प्रभु, धर्म युद्ध को जाए धन जियो को जग में, धन जियो को जग में, सो जीविया सो जीविया जिस मन वसया सोए, अन जियो को जग में, सो जीविया जिस मन वसया सोए, नानक अवर ना जीवे को जे जीवे लथी जा, जीवे पत लथी जा सब हराम, सब हराम जेता किछ खा, तन जियो ते को जग में मुख ते हर चित्त में युद्ध बिचारे, हे राव हे सास हे करनानिद, हे राव हे सास हे करनानिद, मेरी अभय विनती सुन लीजिए, मेरी अभय विनती सुन लीजे, और न मांगत हो तुम ते कछ, और न मांगत हो तुम ते कछ, चाहत हो चित में, चाहत हो चित में सोई, चाहत हो चित में सोई की जाए, शस्त्रन सो अति ही रंगीत जूझ मरो, शस्त्रन सो अति ही रंगीत जूझ मरो, जूझ मरो तो साच पति जाए, संत सहाय सदा जग माय, संत सहाय सदा जग माय, कृपा कर श्याम है बर दीजे, कृपा कर श्याम है बर दीजे, तन जियो ते को जग में मुख ते हर चित में युद्ध विचारे, हे प्रभु संसार अंदर मनुख जीवंदे ने, ते उना दे विचारां विच जीवन दी परिभाषा सिर्फ एनी है, किसे नू जीवंदा ओनी देर तक आख्या जांदे जिन्नी देर उनके शरीर विच श्वास चलते ने, जिन्नी देर ओ कुछ बोल सकते, जिन्नी देर उनके कदम चल सकते ने, जिन्नी देर उनके हाथ कुछ कर सकते ने, असी आखने ये जीवंदा, ते जदों उनकी जबान बोलनो रुक जाए, जदों उनके कान सुन ना सकन,
ਜਦੋਂ ਹੱਥ ਕੁਝ ਕਰ ਨਾ ਸਕਣ, ਪੈਰ ਤੁਰ ਨਾ ਸਕਣ ਤੇ ਸਰੀਰ ਵਿੱਚੋਂ ਸਵਾਸ ਉੱਡ ਜਾਣ, ਉਹਦੀ ਨਬਜ਼ ਥਰ ਥਰਾਂਦੀ ਨਾ ਹੋਵੇ, ਉਸਦੀ ਦਿਲ ਦੀ ਹਾਰਟ ਦੀ ਹਰਕਤ ਬੰਦ ਹੋ ਜਾਏ, ਅਸੀਂ ਆਖਨੇ ਆ ਇਹ ਮਰ ਗਏ। ਬਸ ਸਾਡੇ ਵਿਚਾਰਾਂ ਵਿੱਚ ਕਿਸੇ ਦੇ ਜੀਵਨ ਦੀ ਤੇ ਮਰਨ ਦੀ ਪਰਿਭਾਸ਼ਾ ਇੰਨੀ ਕੁ ਹੈ। ਇਹ ਤਾਂ ਸੰਸਾਰ ਦੇ ਲੋਕ ਜਿਉਂਦੇ ਵੀ ਨੇ ਤੇ ਇਉਂ ਮਰਦੇ ਵੀ ਨੇ, ਪਰ ਸਾਰਿਆਂ ਦਾ ਜੀਵਨ ਧਨ ਨਹੀਂ ਹੁੰਦਾ। ਸੰਸਾਰ ਵਿੱਚ ਆਉਣ ਵਾਲੇ ਤੇ ਜਾਣ ਵਾਲਿਆਂ ਦੀ ਗਿਣਤੀ ਕੋਈ ਨਹੀਂ। ਅੱਜ ਤੱਕ ਕੋਈ ਜਾਣਦਾ ਹੀ ਨਹੀਂ ਦੁਨੀਆਂ ਅੰਦਰ ਕਿੰਨੇ ਕੁ ਰੋਜ਼ ਜੀਉ ਆ ਰਹੇ ਨੇ ਤੇ ਕਿੰਨੇ ਕੁ ਜਾ ਰਹੇ ਨੇ। ਜ਼ਿਆਦਾ ਤੋਂ ਜ਼ਿਆਦਾ ਮਨੁੱਖਾਂ ਦੀ ਤਾਦਾਦ ਨੂੰ ਗਿਣਿਆ ਜਾ ਸਕਦਾ ਹੋਵੇਗਾ, ਹਾਲਾਂਕਿ ਇਹ ਵੀ ਨਾਮੁਮਕਿਨ ਹੈ, ਪਰ ਚਲੋ ਭਲਾ। ਪਰ ਸੰਸਾਰ ਦੇ ਅੰਦਰ ਆਉਣ ਵਾਲੇ ਜੀਵ ਜੰਤਾਂ ਦੀ ਗਿਣਤੀ ਕੋਈ ਨਹੀਂ, ਜਾਣ ਵਾਲਿਆਂ ਦੀ ਕੋਈ ਨਹੀਂ, ਇਸੇ ਲਈ ਕਿਉਂਕਿ ਸਾਰੇ ਕੇਵਲ ਤਨ ਕਰਕੇ ਆਉਂਦੇ ਨੇ, ਤਨ ਕਰਕੇ ਤੁਰ ਜਾਂਦੇ ਨੇ। ਧਨ ਜੀਉ ਹਰ ਇੱਕ ਨਹੀਂ ਜੀਉ ਸਕਦਾ। ਤੇ ਹੇ ਸਤਿਗੁਰੂ, ਮੈਂ ਤੇਰੇ ਕੋਲੋਂ ਪੁੱਛਣਾ ਚਾਹੁੰਦਾ, ਜੀਵਨ ਧਨ ਕਿਵੇਂ ਹੁੰਦਾ? ਤੇ ਮੈਂ ਇਹ ਕਰਜ਼ ਕਰਾਂ, ਗੁਰੂ ਦਸਮ ਪਾਤਸ਼ਾਹ ਜੀ ਦੀ ਜ਼ਿੰਦਗੀ ਦੀ ਫਿਲਾਸਫੀ ਸੰਸਾਰ ਦੀ ਫਿਲਾਸਫੀ ਨਾਲੋਂ ਬਿਲਕੁਲ ਵੱਖ ਹੈ। ਕਹਿੰਦੇ ਨੇ, ਮੈਂ ਜੀਵਨ ਵਿੱਚ ਤੈਨੂੰ ਧਨਤਾ ਪ੍ਰਾਪਤ ਕਰਨ ਲਈ ਕੋਈ ਤਰਕੀਬ ਦੇ ਰਿਹਾ, ਸਾਧਨ ਦੱਸ। ਜੇ ਤੂੰ ਜੀਵਨ ਵਿੱਚ ਮਹਾਨਤਾ ਪ੍ਰਾਪਤ ਕਰਨਾ ਚਾਹੁੰਦਾ ਹੈ ਤੇ ਲੈ ਜੀਵਨ ਦੀ ਕੁਛ ਨਿਯਮ ਸਿੱਖ ਲੈ। ਜੀਵਨ ਦਾ ਇੱਕ ਸਿਲੇਬਸ ਤੇਰੇ ਸਾਹਮਣੇ ਰੱਖਣ ਤੇ ਉਸ ਸਿਲੇਬਸ ਵਿੱਚ ਤੱਕਣਾ ਕੈਸੀਆਂ ਕੈਸੀਆਂ ਚੀਜ਼ਾਂ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਫਰਮਾਉਂਦੇ ਨੇ,
ਧਨ ਜੀਓ ਤੇ ਕੋ ਜਗ ਮੈਂ, ਧਨ ਜੀਓ ਤੇ ਕੋ ਜਗ ਮੈਂ, ਮੁਖ ਤੇ ਹਰ।
ਕਹਿਣ ਲੱਗੇ, ਜੇ ਤੂੰ ਜੀਵਨ ਨੂੰ ਧਨ ਬਣਾਉਣਾ ਤਾਂ ਤੇਰੀ ਜ਼ਬਾਨ ਤੇ ਸਿਮਰਨ ਵੀ ਹੋਣਾ ਚਾਹੀਦਾ ਤੇ ਚਿੱਤ ਵਿੱਚ ਯੁੱਧ ਦੀ ਲਾਲਸਾ ਵੀ ਹੋਣੀ ਚਾਹੀਦੀ, ਕਿਉਂਕਿ ਮੈਂ ਤੈਨੂੰ ਸੰਤ ਸਿਪਾਹੀ ਬਣਾਉਣਾ ਚਾਹੁੰਦਾ। ਗੁਰੂ ਗੋਬਿੰਦ ਸਿੰਘ ਸਾਹਿਬ ਸੰਤ ਸਿਪਾਹੀ ਸਨ। ਮੈਂ ਕਈ ਵਾਰ ਪਿਛੋਕੜ ਵੱਲ ਜਾਣਾ ਤੇ ਹੈਰਾਨ ਹੁੰਦਾ, ਕਈ ਲੋਕ ਸਮਝਦੇ ਨੇ ਖੋਰੇ ਸੰਤ ਸਿਪਾਹੀ ਨਹੀਂ ਹੋ ਸਕਦਾ। ਉਹ ਆਖਦੇ ਨੇ ਜੀ, ਸੰਤ ਕੀ ਤੇ ਸ਼ਸਤਰ ਕੀ? ਅਕਸਰ ਇਹੋ ਇਲਜ਼ਾਮ ਲਗਾਉਂਦੇ ਨੇ ਵੀ ਇੱਕ ਸੰਤ ਨੇ ਸ਼ਸਤਰ ਕਿਉਂ ਜਮ੍ਹਾਂ ਕੀਤੇ। ਮੈਂ ਜ਼ਰਾ ਇਸ ਤੇ ਆਪਣੇ ਕੁਛ ਵਿਚਾਰ ਅਰਜ਼ ਕਰਨਾ ਚਾਹੁੰਦਾ। ਜਿਹੜੇ ਸੰਤ ਕੋਲ ਸ਼ਸਤਰ ਨਾ ਹੋਣ, ਉਹਦੀ ਸੰਤਗੀਰੀ ਵੀ ਕਾਇਮ ਨਹੀਂ। ਜਿਹੜੇ ਨੇ ਜਰਾ ਪਿਛੋਕੜ ਵੱਲ ਚੱਲੀਏ, ਭਗਵਾਨ ਕ੍ਰਿਸ਼ਨ, ਭਗਵਾਨ ਸਨ, ਉਹਨਾਂ ਨੂੰ ਸਿਪਾਹੀ ਨਹੀਂ ਆਖੋਗੇ? ਸਿਪਾਹੀ ਨਾ ਆਖਣ ਨਾਲ ਉਹਨਾਂ ਨਾਲ ਅਨਿਆਏ ਹੋਵੇਗਾ, ਉਹ ਤਾਂ ਸਿਪਾਹੀ ਬਣਾਉਣ ਵਾਲੇ ਨੇ। ਜਦੋਂ ਅਰਜਨ ਦੇ ਹੱਥ ਵਿੱਚੋਂ ਤੀਰ ਡਿੱਗ ਪਏ, ਜਦੋਂ ਅਰਜਨ ਨੇ ਆਖਿਆ ਮੈਂ ਤੀਰ ਨਹੀਂ ਚਲਾ ਸਕਦਾ, ਉਦੋਂ ਹੱਥ ਵਿੱਚੋਂ ਡਿੱਗੇ ਹੋਏ ਤੀਰ ਮੁੜ ਹੱਥ ਵਿੱਚ ਫੜਾ ਕੇ ਮੈਦਾਨੇ ਜੰਗ ਵਿੱਚ ਸਿਪਾਹੀ ਬਣਨ ਦੀ ਪ੍ਰੇਰਨਾ ਦੇਣ ਵਾਲੇ ਭਗਵਾਨ ਕ੍ਰਿਸ਼ਨ ਸਨ, ਜਿਨ੍ਹਾਂ ਆਖਿਆ, ਅਰਜਨ ਜੇ ਅੱਜ ਤੇਰੇ ਹੱਥ ਵਿੱਚ ਤੀਰ ਨਹੀਂ ਆਉਣਗੇ, ਦੁਨੀਆਂ ਅੰਦਰ ਇੱਜ਼ਤ ਦੀ ਕਦਰ ਨਹੀਂ ਰਹੇਗੀ, ਦੁਨੀਆਂ ਅੰਦਰ ਸਿਪਾਹੀ ਦੀ ਕਦਰ ਨਹੀਂ ਰਹੇਗੀ, ਤੇਰੀ ਮਹਾਨਤਾ ਕੇਵਲ ਤੀਰਾਂ ਕਰਕੇ ਹੈ। ਅਰਜਨ ਦੇ ਤੀਰ ਮਸ਼ਹੂਰ ਨੇ, ਸੰਸਾਰ ਦੇ ਲੋਕ ਅਰਜਨ ਦੇ ਤੀਰਾਂ ਦਾ ਅਕਸਰ ਜ਼ਿਕਰ ਕਰਦੇ ਨੇ, ਪਰ ਇਤਿਹਾਸ ਅੰਦਰ ਤਬਦੀਲੀ ਆ ਜਾਂਦੀ ਜੇ ਭਗਵਾਨ ਕ੍ਰਿਸ਼ਨ ਡਿੱਗੇ ਹੋਏ ਤੀਰ ਮੁੜ ਅਰਜਨ ਦੇ ਹੱਥ ਨਾ ਫੜਾਉਂਦੇ। ਸੰਤ ਨੂੰ
ਸਿਪਾਹੀ ਵੀ ਪੈਦਾ ਕਰਨਾ ਪੈਂਦੇ। ਸੰਤ ਨਾਲ ਸ਼ਸਤਰਾਂ ਦਾ ਸੰਬੰਧ ਹੈ
ਤੇ ਮੈਂ ਗਰਜ਼ ਕਰਾਂ ਸਿਰਫ ਫਰਕ ਕਿੰਨਾ ਕਹਿ। ਉਹੋ ਹੀ ਤਲਵਾਰ ਜੇ ਜ਼ਾਲਮ ਦੇ ਹੱਥ ਵਿੱਚ ਚਲੀ ਜਾਂਦੀ ਏ ਤਾਂ ਜ਼ੁਲਮ ਕਰਦੀ ਏ, ਉਹੋ ਹੀ ਤਲਵਾਰ ਜੇ ਸੰਤ ਦੇ ਹੱਥ ਵਿੱਚ ਚਲੀ ਜਾਂਦੀ ਏ ਤਾਂ ਜ਼ੁਲਮ ਮਿਟਾਉਂਦੀ ਏ। ਤਲਵਾਰ ਤਾਂ ਅਕਸਰ ਤਲਵਾਰ ਹੀ, ਉਹਨੇ ਆਪਣਾ ਕਰਤੱਵ ਨਿਭਾਉਣਾ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖ ਨੂੰ ਆਖਿਆ, ਮੈਂ ਤੈਨੂੰ ਕੇਵਲ ਸੰਤ ਨਹੀਂ ਬਣਾਉਣਾ ਚਾਹੁੰਦਾ ਤੇ ਮੈਂ ਤੈਨੂੰ ਕੇਵਲ ਸਿਪਾਹੀ ਨਹੀਂ ਬਣਾਉਣਾ ਚਾਹੁੰਦਾ। ਜੇ ਕੇਵਲ ਸਿਪਾਹੀ ਬਣੇਗਾ ਜ਼ਾਲਮ ਹੋ ਜਾਏਗਾ, ਜੇ ਕੇਵਲ ਸੰਤ ਬਣੇਗਾ ਬੁਜ਼ਦਿਲ ਹੋ ਜਾਏਗਾ। ਤੇਰੀ ਪੱਤ ਨੂੰ, ਤੇਰੀ ਇੱਜ਼ਤ ਨੂੰ ਜਿਹੜਾ ਮਰਜ਼ੀ ਲਤਾੜਦਾ ਚਲਾ ਜਾਏਗਾ। ਤੇ ਹਜ਼ੂਰ ਨੇ ਆਖਿਆ, ਮੈਂ ਤੈਨੂੰ ਜੀਵਨ ਦਾ ਕਰਤੱਵ ਦੱਸਣਾ। ਸਤਿਗੁਰੂ ਆਖਣ ਲੱਗੇ,
ਧਨ ਜੀਓ ਦੇਹ ਕੋ ਜੱਗ ਮੇਂ, ਮੁਖ ਤੇ ਹਰ ਚਿੱਤ ਮੇਂ ਯੁੱਧ ਵਿਚਾਰ।
ਸੰਤ ਸਿਪਾਹੀ ਬਣ, ਤੇਰੇ ਕੋਲ ਸ਼ਾਂਤ ਰਸ ਵੀ ਹੋਵੇ,
ਤੇਰੀ ਜ਼ਬਾਨ ਤੇ ਸਿਮਰਨ ਵੀ ਹੋਵੇ, ਤੂੰ ਸੰਤ ਹੋਵੇ। ਤੇਰੇ ਹੱਥ ਵਿੱਚ ਤਲਵਾਰ ਵੀ ਹੋਵੇ, ਤੂੰ ਸਿਪਾਹੀ ਹੋਵੇ। ਤੇਰੇ ਕੋਲ ਸਿਮਰਨ ਤੋਂ ਤੈਨੂੰ ਸ਼ਾਂਤ ਰਸ ਮਿਲੇਗਾ।
ਮੈਂ ਤੇ ਪਿਛਲੇ ਦਿਨਾਂ ਚ ਅਰਜ਼ ਕੀਤੀ ਸੀ, ਕਦੀ ਅਜੋਕੀ ਦੁਨੀਆ ਅੰਦਰ ਝਾਤ ਮਾਰ ਕੇ ਤੱਕੀਏ ਤਾਂ ਅਜੀਬ ਗੱਲ ਸਾਹਮਣੇ ਆਉਂਦੀ।
ਹਜ਼ੂਰ ਨੇ ਸਦੀਆਂ ਪਹਿਲੇ ਇੱਕ ਗੱਲ ਆਪਣੀ ਬਾਣੀ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖ ਦਿੱਤੀ, ਕਹਿਣ ਲੱਗੇ,
ਹੇ ਰਵ ਹੇ ਸੱਸ ਹੇ ਕਰਨਾ ਨਿਤ।
ਹੇ ਪ੍ਰਭੂ, ਵੈਸੇ ਤਾਂ ਤੇਰੇ ਬੜੇ ਨਾਮ ਨੇ,
ਪਰ ਉਹਨਾਂ ਸਾਰੇ ਨਾਵਾਂ ਵਿੱਚੋਂ ਮੈਂ ਤੇਰੇ ਦੋ ਨਾਂ ਵਿਸ਼ੇਸ਼ ਚੁਣ ਕੇ ਤੈਨੂੰ ਸੰਬੋਧਨ ਕਰਨਾ ਚਾਹੁੰਦਾ, ਕਿਉਂਕਿ ਸੁਣੇ ਜਿਸ ਨਾਮ ਕਰਕੇ ਤੈਨੂੰ ਸੰਬੋਧਨ ਕਰੀਏ ਉਹ ਗੁਣ ਤੇਰਾ ਅੰਦਰ ਆ ਜਾਂਦਾ। ਇਸ ਲਈ ਮੈਂ ਤੇਰੇ ਦੋ ਨਾਂ ਖਾਸ ਚੁਣ ਕੇ ਤੈਨੂੰ ਸੰਬੋਧਨ ਕਰਨਾ ਵੀ, ਹੇ ਰਵ ਹੇ ਸੂਰਜਵਤ ਪ੍ਰਭੂ, ਹੇ ਸੱਸ ਹੇ ਚੰਦਰਮਾ ਵਤ ਪ੍ਰਮਾਤਮਾ। ਰਵ ਸੂਰਜ ਨੂੰ ਆਖਦੇ ਨੇ, ਚੰਦਰਮਾ ਨੂੰ ਸੱਸ ਕਹਿੰਦੇ, ਤੇ ਦੋਹਾਂ ਦੀ ਜ਼ਿੰਦਗੀ ਦਾ ਜ਼ਮੀਨ ਅਸਮਾਨ ਦਾ ਫਰਕ, ਦੋਹਾਂ ਦੇ ਜੀਵਨ ਦਾ ਦਿਨ ਰਾਤ ਦਾ ਅੰਤਰ। ਸੂਰਜ ਦਿਨੇ ਚੜ੍ਹਦੇ, ਚੰਦਰਮਾ ਰਾਤ ਨੂੰ ਦਿਸਦਾ। ਸੂਰਜ ਦਿਨੇ ਰੋਸ਼ਨੀ ਦਿੰਦੇ, ਚੰਦਰਮਾ ਰਾਤ ਨੂੰ ਰੋਸ਼ਨੀ ਦਿੰਦੇ। ਫਿਰ ਦੋਹਾਂ ਵਿੱਚ ਅੰਤਰ ਕਿੰਨਾ? ਸੂਰਜ ਅਤ ਗਰਮ ਹੈ, ਚੰਦਰਮਾ ਅਤ ਸੀਤਲ ਹੈ, ਬਹੁਤ ਠੰਡਾ। ਸੂਰਜ ਅਤ ਗਰਮ ਹੈ, ਦੋਹਾਂ ਦੇ ਗੁਣ ਬਿਲਕੁਲ ਵੱਖ ਵੱਖ ਨੇ, ਪਰ ਹਜ਼ੂਰ ਗਹਿਰਾਈ ਵਿੱਚ ਗਏ, ਕਹਿਣ ਲੱਗੇ, ਮੈਂ ਕੀ ਦੇਖਣਾ, ਦੋਨੋਂ ਹੀ ਬਦਕਿਸਮਤ ਨੇ। ਸੂਰਜ ਨੇ ਆਪਣੀ ਜ਼ਿੰਦਗੀ ਵਿੱਚ ਕੇਵਲ ਗਰਮੀ ਰੱਖ ਛੱਡੀ ਹੈ, ਕੇਵਲ ਤਪਤ ਹੈ ਉਹਦੇ ਕੋਲ, ਕੇਵਲ ਅੱਗ ਹੈ ਉਹਦੇ ਕੋਲ, ਤੇ ਚੰਦਰਮਾ ਨੇ ਆਪਣੀ ਜ਼ਿੰਦਗੀ ਵਿੱਚ ਕੇਵਲ ਸ਼ਾਂਤੀ ਰੱਖ ਛੱਡੀ ਹੈ, ਕੇਵਲ ਸੀਤਲਤਾ ਹੈ ਉਹਦੇ ਕੋਲ, ਕੇਵਲ ਠੰਡਕ ਹੈ ਉਹਦੇ ਕੋਲ। ਹਜ਼ੂਰ ਕਹਿਣ ਲੱਗੇ, ਮੈਂ ਦੇਖਣਾ, ਜਿਸ ਕੋਲ ਦੋ ਗੁਣ ਇਕੱਠੇ ਨਾ ਹੋਰ ਉਹ ਬਦਕਿਸਮਤ ਹੁੰਦਾ। ਜੇ ਯਕੀਨ ਨਾ ਆਉਂਦਾ ਹੋਵੇ ਤਾਂ ਸੂਰਜ ਤੇ ਚੰਦਰਮਾ ਦੀ ਕਹਾਣੀ ਪੜ੍ਹ ਲਓ, ਪੁੱਛ ਲਓ, ਦੇਖ ਲਓ। ਸ਼ਾਂਤੀ ਸੀ, ਸ਼ੀਤਲਤਾ ਸੀ ਚੰਦਰਮਾ ਕੋਲ, ਗਰਮੀ ਕੋਈ ਨਹੀਂ ਸੀ। ਲੋਕਾਂ ਨੇ ਸਦੀਆਂ ਪਹਿਲੇ ਤੋਂ ਚੰਦਰਮਾ ਨੂੰ ਪੂਜਿਆ, ਚੰਦਰਮਾ ਨੂੰ ਦੇਵਤਾ ਕਿਹਾ ਗਿਆ, ਉਹਨੂੰ ਨਮਸਕਾਰਾਂ ਹੋਣੀਆਂ। ਪਰ ਮਨੁੱਖ ਨੇ ਆਖਿਆ, ਇਸ ਚੰਦਰਮਾ ਨੂੰ ਦੇਖਾਂ ਤੇ ਸੀ ਕਹੀ, ਹੌਲੀ ਹੌਲੀ ਨੇੜੇ ਹੋਇਆ, ਨੇੜੇ ਹੋਇਆ।
ਚੰਦਰਮਾ ਦੀ ਠੰਡਕ ਨੇ ਉਹਦੇ ਆਉਣ ਵਾਲੇ ਰਸਤੇ ਨੂੰ ਹੋੜਿਆ ਨਹੀਂ।
ਨਤੀਜਾ ਇਹ ਹੋਇਆ, ਸਦੀਆਂ ਤੋਂ ਪੂਜੇ ਜਾਣ ਵਾਲਾ ਚੰਦਰਮਾ ਅੱਜ ਹਰ ਕੋਈ ਉੱਠਦਾ, ਆਪਣੇ ਝੰਡੇ ਜਾਂ ਗੱਡਦਾ ਉਹਦੇ ਤੇ। ਕਦੇ ਰਸ਼ੀਆ ਉੱਠਦਾ, ਆਪਣੇ ਝੰਡੇ ਜਾਂ ਗੱਡਦਾ, ਕਦੇ ਅਮਰੀਕਾ ਉੱਠਦਾ, ਆਪਣੇ ਝੰਡੇ ਜਾਂ ਗੱਡਦਾ।
ਹਰ ਕਿਸੇ ਨੇ ਉਸਨੂੰ ਲਤਾੜਨਾ ਸ਼ੁਰੂ ਕਰ ਦਿੱਤਾ, ਹਰ ਕਿਸੇ ਨੇ ਉਸਨੂੰ ਆਪਣਾ ਗੁਲਾਮ ਬਣਾਉਣਾ ਸ਼ੁਰੂ ਕਰ ਦਿੱਤਾ। ਕੈਸੀ ਹਾਲਤ ਹੋਈ ਇਸ ਚੰਦਰਮਾ ਦੀ, ਜਿਹਨੂੰ ਸਦੀਆਂ ਤੋਂ ਲੋਕ ਦੇਵਤਾ ਆਖਦੇ ਸਨ, ਅੱਜ ਆਖਣ ਲੱਗ ਪਏ ਵੀ ਮਿੱਟੀ ਦੀ ਇੱਕ ਢੇਰੀ। ਕਿੱਡੀ ਅਜੀਬ ਗੱਲ ਹੈ। ਉਹ ਚੰਦਰਮਾ, ਇਹ ਤੇਰੀ ਹਾਲਤ ਕਿਉਂ ਹੋਈ? ਤੂੰ ਕੇਵਲ ਠੰਡਾ ਸੀ, ਕੇਵਲ ਸੀਤਲ ਸੀ, ਆਖਾ ਕਿਸੇ ਨੂੰ ਕੋਈ ਸੂਰਜ ਵੱਲ ਜਾਏ। ਆ ਜਿਹੜੇ ਰੋਜ਼ ਆਏ ਦਿਨ ਚੰਦਰਮਾ ਤੇ ਜਾ ਟਿਕਦੇ ਨੇ, ਆਪਣੇ ਝੰਡੇ ਜਾ ਕੱਢਦੇ ਨੇ, ਔਰ ਹਰ ਆਏ ਦਿਨ ਚੰਦਰਮਾ ਨੂੰ ਆਪਣਾ ਗੁਲਾਮ ਕਰਨਾ ਚਾਹੁੰਦੇ ਨੇ, ਮਾਲਕ ਬਣਨਾ ਚਾਹੁੰਦੇ ਨੇ ਚੰਦਰਮਾ ਦੀ ਧਰਤੀ ਦਾ, ਇਹਨਾਂ ਲੋਕਾਂ ਨੂੰ ਆਖੋ ਜ਼ਰਾ ਸੂਰਜ ਵੱਲ ਵਧੇ। ਸੂਰਜ ਵੱਲ ਕਿਉਂ ਨਹੀਂ ਜਾਂਦੇ? ਕਿਉਂਕਿ ਉਹ ਅਤ ਗਰਮ ਹੈ, ਉੱਧਰ ਮੂੰਹ ਕਰਨਗੇ, ਜਲਾ ਕੇ ਰੱਖ ਦੇਗਾ, ਭਸਮ ਕਰ ਦੇਗਾ, ਉੱਧਰ ਨਹੀਂ ਵਧੇ। ਤੇ ਮੈਂ ਇਸ ਲਈ ਕਰਨਾ ਚਾਹੁੰਦਾ, ਹਜ਼ੂਰ ਨੇ ਆਖਿਆ ਬਹੁਤੀ ਸ਼ਾਂਤੀ ਵੀ ਠੀਕ ਨਹੀਂ ਹੁੰਦੀ, ਬਹੁਤੀ ਸ਼ੀਤਲਤਾ ਵੀ ਚੰਦਰਮਾ ਵਾਲੀ ਹਾਲਤ ਪੈਦਾ ਕਰ ਦਿੰਦੀ। ਉਸਦੀ ਪੂਜਾ ਖਤਮ ਹੋ ਗਈ, ਅੱਜ ਹਰ ਕੋਈ ਉਸਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰਦਾ, ਸੂਰਜ ਵੱਲ ਕੋਈ ਨਹੀਂ ਵਧਦਾ। ਪਰ ਇੱਕ ਖਿਆਲ ਕਰੀ, ਸੂਰਜ ਵਾਲੀ ਨਿਰੀ ਗਰਮੀ, ਕਿਉਂਕਿ ਸੂਰਜ ਕੋਲ ਅਲੈਦਾ ਹੈ, ਉਹਦੇ ਕੋਲ ਠੰਡਕ ਕੋਈ ਨਹੀਂ, ਉਹਦੇ ਕੋਲ ਸ਼ਾਂਤੀ ਕੋਈ ਨਹੀਂ, ਉਹਦੇ ਕੋਲ ਸ਼ੀਤਲਤਾ ਕੋਈ ਨਹੀਂ। ਇਸ ਲਈ ਚੰਦਰਮਾ ਦੀ ਧਰਤੀ ਤੇ ਤਾਂ ਕਦੀ ਆਸ ਕੀਤੀ ਜਾ ਸਕਦੀ ਹੈ ਕੋਈ ਸ਼ਹਿਰ ਵੱਸ ਜਾਏ, ਕੋਈ ਰੌਣਕ ਹੋ ਜਾਏ, ਕਦੀ ਕਿਸੇ ਦਾ ਟਿਕਾਣਾ ਬਣ ਜਾਏ। ਸੂਰਜ ਵੱਲ ਕੋਈ ਨਹੀਂ ਜਾਏਗਾ, ਉਹਦੇ ਨੇੜੇ ਵੀ ਕੋਈ ਨਹੀਂ ਟੁੱਕੇਗਾ, ਉਹ ਕੇਵਲ ਨਫ਼ਰਤ ਹੀ ਰਹਿ ਜਾਏਗੀ ਉਸ ਕੋਲ, ਉਹਦੇ ਨੇੜੇ ਕੋਈ ਨਹੀਂ ਟੁੱਕੇਗਾ, ਕਿਉਂਕਿ ਉਹਦੇ ਕੋਲ ਨਿਰੀ ਗਰਮੀ ਹੈ। ਇਸ ਲਈ ਨਿਰੀ ਗਰਮੀ ਵਾਲਾ ਮਨੁੱਖ ਜਿਹੜਾ ਹੈ, ਉਹ ਨਿਰਾ ਨਫ਼ਰਤ ਦਾ ਪਾਤਰ ਹੀ ਰਹਿ ਜਾਂਦਾ, ਉਹਦੇ ਕੋਲ ਕੋਈ ਨਹੀਂ ਬਹਿੰਦਾ, ਉਹਦੇ ਨੇੜੇ ਕੋਈ ਨਹੀਂ ਟੁੱਕਦਾ, ਉਹਦੇ ਵਿਹੜੇ ਦੀ ਰੌਣਕ ਖਤਮ ਹੋ ਜਾਂਦੀ। ਤੇ ਨਿਰੀ ਸ਼ੀਤਲਤਾ ਵਾਲਾ ਮਨੁੱਖ ਜਿਹੜਾ ਉਹ ਗੁਲਾਮ ਹੋ ਜਾਂਦਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ, ਹੇ ਸਿੱਖਾ, ਮੈਂ ਤੈਨੂੰ ਸੰਤ ਸਿਪਾਹੀ ਬਣਾਉਣਾ ਚਾਹੁੰਦਾ, ਤੇਰੇ ਕੋਲ ਸੂਰਜ ਵਾਲੀ ਗਰਮੀ ਵੀ ਹੋਵੇ, ਤਾਂ ਕਿ ਤੈਨੂੰ ਕੋਈ ਗੁਲਾਮ ਨਾ ਕਰ ਸਕੇ, ਤੈਨੂੰ ਕੋਈ ਲਤਾੜ ਨਾ ਸਕੇ, ਤੇ ਤੇਰੇ ਕੋਲ ਚੰਦਰਮਾ ਵਾਲੀ ਸ਼ੀਤਲਤਾ ਵੀ ਹੋਵੇ, ਤੇਰੇ ਕੋਲ ਕੋਈ ਨਫ਼ਰਤ ਵੀ ਨਾ ਕਰੇ, ਕੇਵਲ ਗਰਮੀ ਨਾ ਹੋਵੇ। ਸੂਰਜ ਦੀ ਗਰਮੀ ਵੱਖਰੀ, ਚੰਦਰਮਾ ਦੀ ਸ਼ੀਤਲਤਾ ਵੱਖਰੀ ਹੈ। ਇਸ ਲਈ ਉਹਨਾਂ ਦੋਹਾਂ ਦੀ ਜ਼ਿੰਦਗੀ ਦਾ ਆਪਸ ਵਿੱਚ ਫਰਕ ਪੈ ਗਿਆ, ਇਕੱਠੇ ਕਦੇ ਨਹੀਂ ਹੋ ਸਕਦੇ। ਪਰ ਸਿੱਖ ਦੇ ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚੰਦਰਮਾ ਦੀ ਸ਼ੀਤਲਤਾ ਵੀ ਟਿਕਾ ਦਿੱਤੀ ਹੈ, ਸੂਰਜ ਦੀ ਗਰਮੀ ਵੀ ਟਿਕਾ ਦਿੱਤੀ ਹੈ। ਆਵੇ ਕੋਈ ਨੇੜੇ, ਜੇ ਕੋਈ ਚੰਦਰਮਾ ਦੀ ਸ਼ੀਤਲਤਾ ਮਾਣਨਾ ਚਾਹੁੰਦਾ ਹੈ, ਆ ਕੇ ਮਾਣ ਲੈ, ਜੇ ਕੋਈ ਸੂਰਜ ਵਾਲੀ ਗਰਮੀ ਮਾਣਨਾ ਚਾਹੁੰਦਾ ਹੈ, ਆ ਕੇ ਮਾਣ ਲੈ। ਪਰ ਇੱਕ ਖਿਆਲ ਕਰੇ, ਸੂਰਜ ਦੀ ਗਰਮੀ ਕਿਸੇ ਨੇ ਮਾਣਨੀ ਹੋਵੇ ਤਾਂ ਦੂਰ ਖਲੋ ਕੇ ਮਾਣੀ ਜਾ ਸਕਦੀ। ਸੂਰਜ ਦੂਰ ਖਲੋ ਕੇ ਮਾਣਨ ਵਾਲੇ ਨੂੰ ਨਿੱਘ ਦਿੰਦਾ, ਕੋਈ ਸੂਰਜ ਦੀਆਂ ਜ਼ੁਲਫਾਂ ਨੂੰ ਹੱਥ ਪਾਉਣ ਦੀ ਕੋਸ਼ਿਸ਼ ਨਾ ਕਰੇ। ਸੂਰਜ ਵਾਲੀ ਗਰਮੀ ਹੈ ਸਿੱਖ ਵਿੱਚ, ਨਿੱਘ ਮਾਣ ਸਕਣਾ, ਪਰ ਇਹਦੀ ਇੱਜ਼ਤ ਨੂੰ ਹੱਥ ਨਾ ਪਾਈ, ਇਹਦੇ ਮਾਣ ਨੂੰ, ਇਹਦੇ ਸਵੈਮਾਣ ਨੂੰ ਹੱਥ ਪਾਉਣ ਦੀ ਕੋਸ਼ਿਸ਼ ਨਾ ਕਰੀ। ਇਹਦੇ ਵਿੱਚ ਗਰਮੀ ਵੀ ਇੰਨੀ ਹੈ, ਜਲਾ ਕੇ ਰੱਖ ਦੇ, ਹਾਂ ਇਹਦੇ ਕੋਲ ਠੰਡਕ ਵੀ ਇੰਨੀ ਹੈ, ਇਹਦੇ ਕੋਲ ਚੰਦਰਮਾ ਦੀ ਠੰਡਕ ਹੈ। ਇਸੇ ਲਈ ਇਹਦੇ ਕੋਲ ਦੋਨੋਂ ਚੀਜ਼ਾਂ ਨੇ। ਹਜ਼ੂਰ ਨੇ ਆਖਿਆ, ਜੇ ਤੂੰ ਜੀਵਨ ਧਨਤਾ ਯੋਗ ਬਣਾਉਣਾ ਚਾਹੁੰਦਾ ਤਾਂ ਤੇਰੀ ਜ਼ਬਾਨ ਤੇ ਸਿਮਰਨ ਵੀ ਹੋਵੇ, ਤੂੰ ਸੰਤ ਹੋਵੇਂ, ਤੇ ਤੇਰੇ ਚਿੱਤ ਵਿੱਚ ਯੁੱਧ ਦੀ ਲਾਲਸਾ ਵੀ ਹੋਵੇ। ਜਿਹੜਾ ਸੰਤ ਸਿਪਾਹੀ ਨਹੀਂ ਹੁੰਦਾ, ਮੈਂ ਤੇ ਪਿਛਲੇ ਦਿਨਾਂ ਵਿੱਚ ਇੱਕ ਅਰਜ਼ ਕੀਤੀ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਤੁਕ ਹੈ, ਸਤਿਗੁਰੂ ਸਵਾਲ ਕਰਦੇ ਨੇ ਤੇ ਆਖਦੇ ਨੇ ਵੀ ਕਿਸ ਸੰਤ ਦੇ ਹਿਰਦੇ ਵਿੱਚ ਰੱਬ ਰਹਿੰਦਾ, ਮੈਨੂੰ ਨਿਸ਼ਾਨੀ ਦੱਸੋ। ਤੇ ਸਤਿਗੁਰੂ ਨੇ ਬਾਣੀ ਵਿੱਚ ਜਵਾਬ ਦਿੱਤਾ, ਕਹਿਣ ਲੱਗੇ,
ਰਤਨ ਕਮਲ ਕੋਠਰੀ, ਰਤਨ ਕਮਲ ਕੋਠਰੀ, ਚਮਕਾਰ ਬੀਜਲ ਤਹੀ।
ਕਹਿਣ ਲੱਗੇ, ਰੱਬ ਹਿਰਦੇ ਦੀ ਕੋਠੜੀ ਵਿੱਚ ਰਹਿੰਦੇ। ਤੇ ਕਹਿਣ ਲੱਗੇ, ਉਸ ਹਿਰਦੇ ਦੀ ਨਿਸ਼ਾਨੀ ਕੀ? ਜਵਾਬ ਮਿਲਿਆ, ਉਸ ਹਿਰਦੇ ਦੀ ਨਿਸ਼ਾਨੀ ਹੈ, ਉੱਥੇ ਬਿਜਲੀ ਵਰਗੀ ਚਮਕ ਹੈ। ਚਮਕ ਕਹਿੰਦੇ ਨੇ ਰੋਸ਼ਨੀ, ਕਹਿੰਦੇ ਨੇ ਗਿਆਨ, ਤੇ ਗਿਆਨ ਹੁੰਦਾ ਸੰਤ ਕੋਲ। ਕਹਿਣ ਲੱਗੇ, ਉਸ ਹਿਰਦੇ ਵਿੱਚ, ਉਸ ਸੰਤ ਦੇ ਹਿਰਦੇ ਵਿੱਚ ਬਿਜਲੀ ਵਰਗੀ ਰੋਸ਼ਨੀ। ਤੇ ਮੈਂ ਸੋਚੀ ਪੈ ਗਿਆ ਕਿ ਰੋਸ਼ਨੀ ਬਿਜਲੀ ਦੀ ਕੋਈ ਮਹਾਨ ਹੈ? ਇਸ ਨਾਲੋਂ ਸੂਰਜ ਦੀ ਰੋਸ਼ਨੀ ਜ਼ਿਆਦਾ ਹੈ। ਹਜ਼ਾਰਾਂ ਲੋਕ, ਲੱਖਾਂ ਲੋਕ, ਅਰਬਾਂ ਲੋਕ ਸੂਰਜ ਦੀ ਰੋਸ਼ਨੀ ਤੋਂ ਰਾਹ ਵੇਖਦੇ ਨੇ, ਵਿਹਾਰ ਚੱਲਦੇ ਨੇ, ਜੇ ਸੂਰਜ ਨਾ ਚੜੇ ਸੰਸਾਰ ਦਾ ਗੁਜ਼ਾਰਾ ਨਾ ਹੋਵੇ, ਤੇ ਸਾਰਾ ਦਿਨ ਰੋਸ਼ਨੀ ਦਿੰਦੇ। ਦੀਵਾ ਜਿੰਨੀ ਦੇਰ ਜਗਾਈ ਰੱਖੋ ਰੋਸ਼ਨੀ ਦਿੰਦੇ, ਪਰ ਬਿਜਲੀ ਦੀ ਚਮਕ ਜਿਹੜੀ ਹੈ ਇਹਦੀ ਰੋਸ਼ਨੀ ਤਾਂ ਲੰਬੀ ਹੁੰਦੀ ਨਹੀਂ। ਚਮਕਦੀ ਜ਼ਰੂਰ ਹੈ, ਰੋਸ਼ਨੀ ਜ਼ਰੂਰ ਹੁੰਦੀ ਹੈ, ਪਰ ਕਿਸੇ ਦਾ ਕੁਝ ਸਵਾਰ ਨਹੀਂ ਸਕਦੀ। ਜਦੋਂ ਤੱਕ ਮਨੁੱਖ ਨੂੰ ਪਤਾ ਲੱਗਦਾ ਹੈ ਨਾ ਵੀ ਇੱਥੇ ਰੋਸ਼ਨੀ ਹੈ, ਬਿਜਲੀ ਚਮਕੀ, ਉਦੋਂ ਤੱਕ ਬਿਜਲੀ ਬੁੱਝ ਚੁੱਕੀ ਹੁੰਦੀ। ਇੰਨੀ ਛੋਟੀ ਲਾਈਫ ਹੈ ਉਸ ਆਕਾਸ਼ ਦੀ ਬਿਜਲੀ ਦੀ, ਪਰ ਗੁਰੂ ਨੇ ਇੱਥੇ ਹਿਰਦੇ ਅੰਦਰ ਚਮਕਾਰ ਬੀਜਲ ਤਹੀ ਕਿਉਂ ਆਖਿਆ? ਉਹ ਰੋਸ਼ਨੀ ਸਤਿਗੁਰੂ ਨੂੰ ਪ੍ਰਵਾਨ ਕਿਉਂ ਹੋਈ? ਤਵੱਜੋ ਦਿਓ ਜੇ, ਸਤਿਗੁਰੂ ਨੇ ਜਵਾਬ ਦਿੱਤਾ, ਕਹਿਣ ਲੱਗੇ, ਸੂਰਜ ਦੀ ਰੋਸ਼ਨੀ ਨਾਲੋਂ, ਦੀਵੇ ਦੀ ਰੋਸ਼ਨੀ ਨਾਲੋਂ ਮੈਨੂੰ ਆਕਾਸ਼ ਤੇ ਚਮਕਣ ਵਾਲੀ ਬਿਜਲੀ ਦੀ ਰੋਸ਼ਨੀ ਬੜੀ ਪਿਆਰੀ ਲੱਗੀ, ਬੜੀ ਚੰਗੀ ਲੱਗੀ, ਭਾਵੇਂ ਕੁਝ ਪਲਾਂ ਲਈ ਚਮਕੇ, ਭਾਵੇਂ ਉਸਦੀ ਲਾਈਫ ਛੋਟੀ ਹੋਵੇ, ਭਾਵੇਂ ਜ਼ਿੰਦਗੀ ਛੋਟੀ ਹੋਵੇ, ਪਰ ਉਹ ਰੋਸ਼ਨੀ ਮੈਨੂੰ ਇਸ ਲਈ ਪਿਆਰੀ ਲੱਗੀ ਹੈ ਕਿਉਂਕਿ ਸੂਰਜ ਸਾਰਾ ਦਿਨ ਚੜ੍ਹਦਾ ਹੈ, ਕੇਵਲ ਰੋਸ਼ਨੀ ਦਿੰਦਾ ਹੈ, ਕੇਵਲ ਰੋਸ਼ਨੀ ਦਿੰਦਾ ਹੈ, ਸੂਰਜ ਗੱਜਦਾ ਨਹੀਂ, ਉਹਦੇ ਵਿੱਚ ਗਰਜ ਕੋਈ ਨਹੀਂ। ਦੀਵਾ ਜਗਾਓਗੇ ਕੇਵਲ ਰੋਸ਼ਨੀ ਦੇਗਾ, ਦੀਵਾ ਗਰਜੇਗਾ ਨਹੀਂ। ਪਰ ਬਿਜਲੀ ਦੀ ਚਮਕ ਮੈਨੂੰ ਇਸ ਲਈ ਚੰਗੀ ਲੱਗੀ ਹੈ, ਉਹਦੀ ਹਰ ਚਮਕ ਦੇ ਓਹਲੇ ਕੋਈ ਗਰਜ ਹੁੰਦੀ। ਜਦੋਂ ਵੀ ਬਿਜਲੀ ਚਮਕੇਗੀ ਨਾਲ ਹੀ ਗਰਜੇਗੀ, ਉਹਦੇ ਕੋਲ ਚਮਕ ਤੇ ਗਰਜ ਦੋਨੋਂ ਚੀਜ਼ਾਂ ਨੇ। ਤੇ ਕਹਿਣ ਲੱਗੇ, ਚਮਕ ਇੱਕ ਗਿਆਨ ਹੈ, ਸ਼ਾਂਤ ਰਸ ਹੈ, ਸਿਮਰਨ ਹੈ, ਭਗਤੀ ਹੈ, ਤੇ ਗਰਜ ਇੱਕ ਸ਼ਕਤੀ ਹੈ। ਗਰਜ ਦਾ ਅਰਥ ਹੀ ਸ਼ਕਤੀ ਦਾ ਪ੍ਰਤੀਕ ਹੈ। ਆ ਲੋਕ ਸ਼ੇਰ ਨੂੰ ਗਰਜਦਾ ਆਖਦੇ ਨੇ ਕਿਉਂਕਿ ਉਹਦੇ ਕੋਲ ਸ਼ਕਤੀ ਹੈ, ਸ਼ੇਰ ਸ਼ਕਤੀ ਦਾ ਚਿੰਨ੍ਹ ਹੈ। ਗਿੱਦੜ, ਕਦੇ ਕਿਸੇ ਨੇ ਆਖਿਆ ਫਲਾਣੀ ਥਾਂ ਤੇ ਗਿੱਦੜ ਗਰਜ ਰਿਹਾ, ਗਿੱਦੜ ਬੋਲਦਾ ਤੇ ਲੋਕ ਆਖਦੇ ਨੇ ਗਿੱਦੜ ਹੂੰਕਦਾ, ਸ਼ੇਰ ਬੋਲਦਾ ਤੇ ਲੋਕ ਆਖਦੇ ਨੇ ਸ਼ੇਰ ਗਰਜਦਾ, ਕਿਉਂਕਿ ਗਿੱਦੜ ਜਿਹੜਾ ਬੁਜ਼ਦਲੀ ਦਾ ਚਿੰਨ੍ਹ ਹੈ, ਉਹਦੇ ਨਾਲ ਗਰਜ ਜੋੜੀ ਹੀ ਨਹੀਂ ਸਕਦਾ। ਸ਼ੇਰ ਕਿਉਂਕਿ ਸ਼ਕਤੀ ਦਾ ਚਿੰਨ੍ਹ ਹੈ, ਉਹਦੇ ਨਾਲ ਲਫ਼ਜ਼ ਗਰਜ ਹੀ ਜੁੜਦਾ। ਤੇ ਗੁਰੂ ਦਸਮ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਜਾਂ ਨਿਰੰਕਾਰ ਦੇ ਸੰਬੰਧ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਵੀ ਜਦੋਂ ਮੁਖਾਤਬ ਕੀਤਾ ਗਿਆ, ਇੱਕ ਗੱਲ ਆਖੀ ਗਈ, ਗੁਰ ਸ਼ਬਦੀ ਗੋਬਿੰਦ ਗੱਜਿਆ, ਕਿਉਂਕਿ ਗਰਜ ਸ਼ਕਤੀ ਦਾ ਚਿੰਨ੍ਹ ਹੈ। ਕਹਿਣ ਲੱਗੇ, ਮੈਨੂੰ ਇਸੇ ਲਈ ਆਕਾਸ਼ ਤੇ ਚਮਕਣ ਵਾਲੀ ਬਿਜਲੀ ਦੀ ਰੋਸ਼ਨੀ ਜ਼ਿਆਦਾ ਪਿਆਰੀ ਲੱਗੀ ਹੈ ਕਿਉਂਕਿ ਉਹ ਜਿੰਨੀ ਵਾਰ ਚਮਕਦੀ ਹੈ ਓਨੀ ਵਾਰ ਗਰਜਦੀ ਹੈ। ਉਹਦੀ ਚਮਕ ਤੇ ਉਹਦੀ ਗਰਜ ਇਕੱਠੀ ਹੋਣ ਕਰਕੇ ਮੈਨੂੰ ਇਉਂ ਦਿਸਦਾ ਹੈ ਜਿਵੇਂ ਅਸਲ ਵਿੱਚ ਸੰਤ ਤੇ ਸਿਪਾਹੀ ਹੈ, ਭਗਤੀ ਤੇ ਸ਼ਕਤੀ ਹੈ, ਤੇ ਮੈਂ ਆਪਣੇ ਸਿੱਖ ਨੂੰ ਭਗਤੀ ਤੇ ਸ਼ਕਤੀ ਦੋਨੋਂ ਚੀਜ਼ਾਂ ਦੇਣਾ ਚਾਹੁੰਦਾ, ਇਸ ਲਈ ਇਹ ਗੱਲ ਸਮਝਾਉਣਾ।
ਧੰਨ ਜੀਓ, ਧੰਨ ਜੀਓ, ਤੇਹ ਕੋ ਜਗ ਮੇਂ